ਸਾਖੀ 29 ਬਾਬਾ ਅਟਲ ਰਾਏ। ਸ੍ਰੀ ਬਾਬਾ ਅਟਲ ਰਾਏ ਜੀ ਸੰਮਤ 1679 ਵਿਕਰਮੀ ਕੱਤਕ ਸੁਦੀ ਪੂਰਨਵਾਸ਼ੀ ਬੁੱਧਵਾਰ 3 ਮਹੂਰਤ ਰਾਤ ਰਹੀ ਮਾਤਾ ਨਾਨਕੀ ਜੀ ਦੀ ਕੁੱਖੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰੀ ਹੋਏ। ਉਸ ਵੇਲੇ ਦਾ ਆਨੰਦ ਜੋ ਗੁਰੂ ਗ੍ਰਹਿ ਵਿਖੇ ਔਰ ਸ੍ਰੀ ਅੰਮ੍ਰਿਤਸਰ ਜੀ ਵਿਖੇ ਹੋਇਆ ਕਥਨ ਤੋਂ ਬਾਹਰ ਹੈ। ਸੇਵਕਾਂ ਨੇ ਦੀਵਾਨ ਵਿਚ ਜਾ ਕੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਆਪ ਦੇ ਗ੍ਰਹਿ ਸਹਿਜਾਦੇ ਅਵਤਾਰ ਧਾਰਿਆ ਹੈ ਮਹਾਰਾਜ, ਔਰ ਸਿੱਖ ਸੰਗਤਾਂ ਸੁਣ ਕੇ ਸਭ ਬੜੀਆਂ ਪ੍ਰਸੰਨ ਹੋਈਆਂ। ਜਦ ਆਸਾ ਦੀ ਵਾਰ ਦਾ ਭੋਗ ਪਿਆ ਤਾਂ ਗੁਰੂ ਮਹਾਰਾਜ ਭਾਈ ਬੁੱਢੇ ਔਰ ਹੋਰ 5-4 ਸਿੱਖਾਂ ਨੂੰ ਲੈ ਕੇ ਮਹਿਲਾਂ ਨੂੰ ਆਏ ਔਰ ਸਾਹਿਬਜ਼ਾਦੇ ਦਾ ਦਰਸ਼ਨ ਕਰਕੇ ਆਨੰਦ ਹੋਏ। ਬਾਲਕ ਜਨਮ ਦੇ ਜੋ ਆਨੰਦ ਮੰਗਲਾਚਾਰ ਸਨ ਉਤਸ਼ਾਹ ਨਾਲ ਹੋਏ ਔਰ ਅਨੇਕਾਂ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੋਈਆਂ। ਜਦ ਬਾਲਕ ਦੇ ਨਾਮ ਆਦਿਕ ਦਾ ਉਤਸਵ ਹੋਇਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਇਆ, ਸ਼ਬਦ ਕੀਰਤਨ ਦੇ ਉਚਾਰ ਹੋਏ, ਕਰਤਾਰ ਦਾ ਧੰਨਵਾਦ ਤੇ ਭਜਨ ਸਿਮਰਨ ਦੇ ਮਗਰੋਂ ਸ੍ਰੀ ਗੁਰੂ ਸਾਹਿਬ ਜੀ ਦੀ ਆਗਿਆ ਮੁਜਬ ਭਾਈ ਬੁੱਢਾ ਜੀ ਨੇ ਉਨ੍ਹਾਂ ਦਾ ਨਾਮ ਬਾਬਾ ਅਟਲ ਰਾਏ ਧਰਿਆ। ਹੁਣ ਗੁਰੂ ਮਹਾਰਾਜ ਨੇ ਬਹੁਤ ਸਾਰਾ ਕੜਾਹ ਪ੍ਰਸ਼ਾਦ ਕਰਵਾਇਆ ਔਰ ਬਿਨਾਂ ਕਿਸੇ ਸੂਤਕ ਦੇ ਧਰਮ ਦੇ ਸਾਧਾਂ ਸੰਗਤਾਂ ਨੂੰ ਗੱਫੇ ਲਵਾਏ। 40 ਦਿਨਾਂ ਮਗਰੋਂ ਮਾਤਾ ਨਾਨਕੀ ਜੀ ਨੇ ਚਲੀਹੇ ਦਾ ਇਸ਼ਨਾਨ ਕੀਤਾ ਔਰ ਸ੍ਰੀ ਹਰਿਮੰਦਰ ਸਾਹਿਬ ਜੀ ਅਟਲ ਰਾਏ ਜੀ ਨਾਲ ਆਏ। ਗੁਰੂ ਸਾਹਿਬ ਜੀ ਦੇ ਸਿੱਖਾਂ ਵਿਚੋਂ ਉਸ ਸਮੇਂ ਇਕ ਵੱਡੀ ਅਵਸਥਾ ਦਾ ਸਿੱਖ ਸੀ ਗੁਰਮੁਖ, ਜਿਸ ਦਾ ਨਾਮ ਸੀ। ਇਹ ਪੁਰਖ ਖੱਤਰੀ ਜਾਤ ਦਾ ਸੁਯਨੀ ਸੀ। ਗੁਰੂ ਸਾਹਿਬ ਦੀ ਸੇਵਾ ਵਿਚ ਉਸ ਦਿਨ ਬੇਨਤੀ ਕਰਨ ਲੱਗਾ, ਹੇ ਸੱਚੇ ਪਾਤਸ਼ਾਹ, ਕਿਰਪਾ ਕਰਕੇ ਅਜਿਹਾ ਵਰ ਦਿਓ ਕਿ ਇਸ ਛੇਕੜਲੀ ਅਵਸਥਾ ਵਿਚ ਦਾਸ ਦੇ ਘਰ ਵੀ ਬਾਲਕ ਹੋ ਜਾਵੇ ਔਰ ਇਹ ਅੰਤ ਦੇ ਦਿਨ ਖੁਸ਼ੀ ਵਿਚ ਬਤੀਤ ਹੋ ਜਾਣ। ਆਪ ਕਿਰਪਾਲੂ ਹੋ ਔਰ ਦਇਆ ਦੇ ਸਮੁੰਦਰ ਹੋ। ਗੁਰੂ ਸਾਹਿਬ ਸੁਣ ਕੇ ਔਰ ਉਸ ਦੀ ਬਿਰਧ ਅਵਸਥਾ ਦੇਖ ਕੇ ਹੱਸ ਪਏ, ਆਖਣ ਲੱਗੇ, ਹੇ ਸਿੱਖਾ, ਤੇਰੀ ਅਜੇ ਇਹ ਵਾਸ਼ਨਾ ਬਾਕੀ ਹੈ, ਪਰ ਅੱਛਾ ਕਰਤਾਰ ਦੇ ਘਰ ਕੀ ਪਰਵਾਹ ਹੈ, ਉਹ ਕਿਰਪਾ ਕਰ ਦੇਵੇਗਾ ਔਰ ਤੇਰੀ ਵਾਸ਼ਨਾ ਪੂਰੀ ਹੋ ਜਾਏਗੀ। ਇਸ ਦਿਨ ਤੋਂ ਕੁਝ ਮਹੀਨੇ ਮਗਰੋਂ ਗੁਰਮੁਖ ਦੇ ਘਰ ਪੁੱਤਰ ਹੋ ਗਿਆ। ਸ੍ਰੀ ਬਾਬਾ ਅਟਲ ਰਾਏ ਜੀ ਦੂਜ ਦੇ ਚੰਦਰਮਾ ਦੀ ਤਰ੍ਹਾਂ ਲੱਗੇ ਵਧਣ। ਇਸ ਪ੍ਰਸੰਗ ਚ ਮਹਾਰਾਜ ਪਦ ਬਾਬਾ ਅਟਲ ਜੀ ਵਾਸਤੇ ਵਰਤਿਆ। ਕਦੀ ਮਹਾਰਾਜ ਵੱਡੀ ਮਾਤਾ ਦਾਦੀ ਗੰਗਾ ਜੀ ਦੀ ਗੋਦੀ ਵਿਚ ਖੇਲਣ, ਕਦੇ ਆਪਣੀ ਮਾਤਾ ਜੀ ਦੀ ਗੋਦ, ਕਦੇ ਘੁੰਗੂੜੇ ਵਿਚ ਲੇਟਣ, ਕਦੀ ਆਪਣੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਲਾਗ ਜਾ ਕਰਨ, ਕਦੀ ਕੋਈ ਸਿੱਖ ਸੇਵਕ ਮਹਾਰਾਜ ਨੂੰ ਚੁੱਕ ਬਾਹਰ ਕਢਾਉਣ ਨੂੰ ਲੈ ਜਾਵੇ। ਹੋਰ ਬਾਲਕਾਂ ਦੀ ਤਰ੍ਹਾਂ ਰੋਣ ਧੋਣ ਦਾ ਨਾਂ ਨਹੀਂ ਸੀ, ਸਦਾ ਪ੍ਰਸੰਨ ਰਹਿੰਦੇ। ਜੇ ਕੋਈ ਦਰਸ਼ਨ ਕਰੇ ਮਹਾਰਾਜ ਦੀ ਸ਼ਾਨ ਝੰਡ ਤੇ ਸੁੰਦਰ ਤੇਜਸਵੀ ਮੁਖੜੇ ਤੋਂ ਬਲਿਹਾਰ ਬਲਿਹਾਰ ਪਿਆ ਜਾਵੇ। ਕਿਤੋਂ ਕੋਈ ਗੁੱਸੇ ਜਾਂ ਲੜਕੇ ਵੀ ਆਵੇ ਤਾਂ ਦਰਸ਼ਨ ਕਰਕੇ ਪ੍ਰਸੰਨ ਹੋ ਜਾਵੇ। ਇਸ ਤਰ੍ਹਾਂ ਕੋਈ ਵਰ੍ਹਾ ਕੋ ਬੀਤ ਗਿਆ। ਹੁਣ ਮਹਾਰਾਜ ਜਰਾ ਜਰਾ ਤੁਰਨ ਔਰ ਪਿਆਰੀਆਂ ਬਾਤਾਂ ਕਰਨ ਲੱਗ ਪਏ। ਆਪਣੀ ਮਾਤਾ ਜੀ ਨੂੰ ਮਾਂ ਜੀ ਔਰ ਦਾਦੀ ਜੀ ਨੂੰ ਮਾਤਾ ਜੀ ਕਰਕੇ ਬੁਲਾਉਣ, ਪੌਂਟੇ ਛਿਣਕਾਉਂਦੇ, ਕਦੀ ਇਧਰ ਖੇਡਦੇ ਫਿਰਨ, ਕਦੀ ਉਧਰ। ਇਨ੍ਹਾਂ ਦੀ ਉਮਰ ਜਦ ਅੱਛੀ ਹੋਈ ਤਦ ਤੇਗ ਬਹਾਦਰ ਜੀ ਨੇ ਅਵਤਾਰ ਧਾਰਿਆ। ਇਨ੍ਹਾਂ ਨੂੰ ਬਾਬਾ ਅਟਲ ਰਾਏ ਜੀ ਵੱਡਾ ਪਿਆਰ ਕਰਦੇ ਸਨ। ਇਕ ਦਿਨ ਇਕ ਵਿਹਾਰੋਂ ਟੁੱਟਾ ਤੇ ਮੁਥਾਜ ਗਰੀਬ ਸਿੱਖ ਮਹਾਰਾਜ ਜੀ ਨੂੰ ਤਖ਼ਤ ਸਾਹਿਬ ਖੇਡਦਿਆਂ ਦੇਖ ਕੇ ਆਪਣੇ ਗ੍ਰਹਿ ਵਿਖੇ ਲੈ ਗਿਆ ਔਰ ਕੁਝ ਮਿਠਾਈ ਤੇ ਪੰਜ ਚਾਰ ਰੰਗੀਲੇ ਖਿਡੌਣੇ ਭੇਟ ਕਰਕੇ ਇਕ ਮਨ ਹੋ ਦਿਲ ਵਿਚ ਅਰਦਾਸ ਕੀਤੀ ਕਿ ਗਰੀਬ ਨਵਾਜ਼ ਮੇਰਾ ਦਰਿਦਰ ਦੂਰ ਕਰੋ। ਥੋੜੇ ਚਿਰ ਵਿਚ ਹੀ ਕਰਤਾਰ ਦੀ ਕਲਾ ਕੁਝ ਅਜਿਹੀ ਵਰਤੀ ਕਿ ਉਸ ਦੇ ਘਰ ਲਹਿਰ ਬਹਿਰ ਹੋ ਗਈ। ਜਦ ਮਹਾਰਾਜ ਪੰਜ ਬਰਸਾਂ ਦੇ ਹੋਏ ਤਾਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਭਾਈ ਬੁੱਢਾ ਜੀ ਨੂੰ ਸੌਂਪਿਆ, ਭਾਈ ਇਨ੍ਹਾਂ ਨੂੰ ਗੁਰਮੁਖੀ ਪੜਾਓ। ਬਾਬਾ ਜੀ ਬੇਨਤੀ ਕਰਨ ਲੱਗੇ ਕਿ ਮੈਂ ਦਾਸ ਇਸ ਸੁਤੇ ਪ੍ਰਕਾਸ਼ ਬਾਲਕ ਨੂੰ ਕੀ ਸਿਖਾਵਾਂ, ਪਰ ਹੁਕਮ ਮੰਨ ਕੇ ਅੱਖਰ ਬੋਧ ਸ੍ਰੀ ਅਟਲ ਰਾਏ ਜੀ ਨੂੰ ਕਰਵਾ ਦਿੱਤਾ। ਔਰ ਮਾਤਾ ਨਾਨਕੀ ਜੀ ਨੇ ਜਪ ਜੀ, ਸ਼ਬਦ ਹਜ਼ਾਰੇ, ਰਹਿਰਾਸ ਅਤੇ ਕੀਰਤਨ ਸੋਲਾ ਆਦਿਕ ਬਾਣੀਆਂ ਕੰਠ ਕਰਵਾ ਦਿੱਤੀਆਂ। ਬਾਬਾ ਅਟਲ ਰਾਏ ਜੀ ਆਪਣੇ ਪਿਤਾ ਪਿਤਾਮਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਸਭ ਵੱਡਿਆਂ ਨੂੰ ਨਮਸਕਾਰ ਕਰਦੇ, ਫਿਰ ਇਸ਼ਨਾਨ ਆਦਿਕ ਤੋਂ ਵਿਹਲੇ ਹੋ ਕੇ ਜਪ ਜੀ ਸਾਹਿਬ ਦਾ ਪਾਠ ਕਰਦੇ ਔਰ ਸਮਾਧੀ ਲਗਾ ਬਹਿੰਦੇ। ਜਦ ਦਿਨ ਚੜਦਾ ਤਾਂ ਸ੍ਰੀ ਹਰਿਮੰਦਰ ਜੀ ਆਉਂਦੇ, ਦਰਸ਼ਨ ਕਰਕੇ ਪਿਤਾ ਜੀ ਨੂੰ ਨਮਸਕਾਰ ਕਰਕੇ ਸੂਰਜ ਚੜੇ ਇਕ ਦੋ ਸੇਵਕਾਂ ਨੂੰ ਨਾਲ ਲੈ ਕੇ ਆਪਣੇ ਹਮਜੋਲੀਆਂ ਨਾਲ ਪ੍ਰਕਰਮਾ ਵਿਚ ਖੇਡਣ ਚਲੇ ਜਾਂਦੇ। ਜਦ ਸਵਾ ਪੈਰ ਚੜ ਆਉਂਦਾ ਔਰ ਲੰਗਰ ਵਰਤਣ ਦਾ ਵੇਲਾ ਹੋ ਜਾਂਦਾ ਤਾਂ ਆਪਣੇ ਮਿੱਤਰਾਂ ਨੂੰ ਨਾਲ ਲੈ ਕੇ ਦੀਵਾਨ ਵਿਚ ਚਲੇ ਆਉਂਦੇ, ਲੰਗਰ ਵਰਤਣ ਪਿੱਛੋਂ ਮਹਿਲੀ ਚਲੇ ਜਾਂਦੇ ਔਰ ਦੁਪਹਿਰੇ ਕੁਝ ਆਰਾਮ ਕਰਕੇ ਫਿਰ ਤੀਸਰੇ ਪੈਰ ਖੇਡ ਮਚਾਉਂਦੇ। ਬਾਬਾ ਅਟਲ ਜੀ ਲੁਕਣ ਮਿੱਟੀ ਖੇਡਣ, ਕਦੀ ਕਿੱਦੋ ਕੁੰਡੀ, ਕਦੀ ਦੌੜਨ, ਕਦੀ ਮਹਾਰਾਜ ਮਿੱਟੀ ਦੀਆਂ ਛੋਟੀਆਂ ਛੋਟੀਆਂ ਗੋਲੀਆਂ ਬਣਾ ਕੇ ਇਕ ਦੂਜੇ ਵੱਲ ਚਲਾਉਣ ਅਤੇ ਕਦੀ ਅੱਧੇ ਸਕੇ ਇਕ ਪਾਸੇ ਔਰ ਅੱਧੇ ਇਕ ਪਾਸੇ ਕਰਕੇ ਝੂਠੀ ਲੜਾਈ ਲੜਨ, ਮਾਨੋ ਯੁੱਧ ਦੀ ਸੱਤਾ ਭਰਨ ਦਾ ਨਮੂਨਾ ਦੱਸਦੇ ਹਨ। ਖੇਲਣ ਖੇਲਹਿ ਅਣਖ ਪ੍ਰਕਾਰਾ, ਸੰਗ ਬਾਲਕਨ ਸ਼ੋਰ ਕਰਾਰਾ। ਕਦੀ ਮਾਤਾ ਨਾਨਕੀ ਇਨ੍ਹਾਂ ਨੂੰ ਖੇਡਾਂ ਵਿਚੋਂ ਬੁਲਾ ਭੇਜੇ ਔਰ ਰੁਮਾਲ ਨਾਲ ਧੂੜ ਭਰੇ ਅੰਗ ਪੂੰਜ ਕੇ ਸਿੱਖਿਆ ਦੇਵੇ, ਹੇ ਮੇਰੇ ਲਾਲ ਦੂਰ ਖੇਡਣ ਨਾ ਜਾਓ, ਇਹ ਗ੍ਰੀਖਮ ਰੁੱਤ ਬੜੀ ਭਿਆਨਕ ਹੁੰਦੀ ਹੈ ਔਰ ਕਈ ਤਰ੍ਹਾਂ ਦੀਆਂ ਲੋਹਾਂ ਚੱਲਦੀਆਂ ਹਨ, ਪਿਤਾ ਜੀ ਨਾਲ ਜਾਓ ਜਾਂ ਲਓ ਤੇਗ ਬਹਾਦਰ ਜੀ ਨੂੰ ਇੱਥੇ ਬੈਠ ਕੇ ਖਿਡਾਓ। ਮਾਤਾ ਇਹ ਕਹਿੰਦੀ ਮਹਾਰਾਜ ਦੀ ਸੁੰਦਰ ਮੂਰਤੀ ਦੇ ਪ੍ਰੇਮ ਵਿਚ ਐਸਾ ਮਗਨ ਹੋਵੇ ਜੋ ਅੱਖੀਆਂ ਵਿਚੋਂ ਜਲ ਚੱਲਣ ਲੱਗ ਪਵੇ, ਤਦ ਮਹਾਰਾਜ ਮਾਤਾ ਜੀ ਦੀ ਸਿੱਖਿਆ ਸੁਣ ਕਦੀ ਤਾਂ ਆਪਣੇ ਪਿਤਾ ਜੀ ਦੀ ਉਂਗਲ ਫੜ ਕੇ ਦੀਵਾਨ ਵਿਚ ਚਲੇ ਆਉਣ ਔਰ ਕਦੀ ਤੇਗ ਬਹਾਦਰ ਜੀ ਨੂੰ ਹੀ ਖਿਡਾਉਣ ਲੱਗ ਜਾਣ। ਇਕ ਦਿਨ ਬਾਬਾ ਜੀ ਸਵੇਰ ਵੇਲੇ ਸਖੀਆਂ ਨਾਲ ਪਏ ਖੇਡਦੇ ਸਨ, ਜੋ ਇਕ ਸਖੀ ਰਤਨ ਨਾਮੇ ਨੇ ਬਾਬਾ ਜੀ ਨੂੰ ਆਪਣੇ ਅੱਗੇ ਖੜਿਆ ਹੋਇਆ ਦੇਖ ਕੇ ਧੱਕਾ ਚਾ ਦਿੱਤਾ। ਡਿੱਗ ਤਾਂ ਪਏ ਪਰ ਸੱਟ ਦਾ ਬਚਾਅ ਹੋ ਗਿਆ। ਉੱਠ ਕੇ ਉਸ ਸਖੇ ਨੂੰ ਸੁਭਾਵਕ ਇਨ੍ਹਾਂ ਕਿਹਾ, ਓਏ ਬਾਬਰੇ ਮਿੱਤਰ ਨੂੰ ਇਸ ਤਰ੍ਹਾਂ ਧੱਕਾ ਦੇਈਦਾ ਹੈ? ਬਾਬਾ ਜੀ ਦਾ ਇਹ ਕਹਿਣਾ ਹੀ ਸੀ ਕਿ ਉਹ ਮੁੰਡਾ ਤਾਂ ਸ਼ੁਦਾਈ ਹੋ ਗਿਆ, ਕੱਪੜੇ ਪਾੜ ਦਿੱਤੇ, ਸਿਰ ਕਲੇਰ ਲਿਆ, ਕਦੀ ਹੱਸੇ ਕਦੀ ਗਾਲੀਆਂ ਦੇਵੇ ਔਰ ਢੀਮਾ ਚੁੱਕ ਚੁੱਕ ਮਾਰੇ। ਬਾਬਾ ਜੀ ਔਰ ਬਾਕੀ ਦੇ ਲੜਕੇ ਤਾਂ ਲੰਗਰ ਦਾ ਸਮਾਂ ਦੇਖ ਦੀਵਾਨ ਵਿਚ ਚਲੇ ਆਏ ਸਨ, ਪਰ ਉਹ ਉਥੇ ਹੀ ਪਾਗਲਾਂ ਦੀ ਤਰ੍ਹਾਂ ਇਧਰ ਉਧਰ ਫਿਰਦਾ ਰਿਹਾ। ਜਦ ਉਸਦੇ ਪਿਓ ਹਰ ਜੀ ਨੂੰ ਸਭ ਗੱਲ ਦਾ ਪਤਾ ਲੱਗਾ ਤਾਂ ਉਹ ਤੀਸਰੇ ਪੈਰ ਬਾਬਾ ਜੀ ਦੀ ਸ਼ਰਨ ਆਇਆ ਔਰ ਬੇਨਤੀ ਕੀਤੀ, ਹੇ ਦੀਨ ਦਿਆਲ, ਮੇਰਾ ਤਾਂ ਇਹ ਹੀ ਘੋਖੀਆਂ ਦਾ ਚਾਨਣ ਹੈ, ਇਸ ਦੀ ਭੁੱਲ ਖਿਮਾ ਕਰੋ। ਬਾਬਾ ਜੀ ਇਹ ਗੱਲ ਸੁਣ ਹੈਰਾਨ ਹੋਏ ਕਿ ਹੈ ਇਸ ਨੂੰ ਕੀ ਹੋ ਗਿਆ। ਫੇਰ ਹੱਸ ਕੇ ਉਸ ਮੁੰਡੇ ਵੱਲ ਦੇਖਿਆ ਔਰ ਕਿਹਾ, ਕਿਉਂ ਬਈ ਰਤਨਾ, ਕੀ ਖ਼ਬਰ ਆਈ? ਮਹਾਰਾਜ ਦਾ ਇਹ ਕਹਿਣਾ ਹੀ ਸੀ ਕਿ ਉਹ ਨੌ ਬਰਨਾ ਹੋ ਗਿਆ। ਇਹ ਗੱਲ ਸ੍ਰੀ ਅੰਮ੍ਰਿਤਸਰ ਜੀ ਵਿਚ ਸਾਰੇ ਉੱਡ ਗਈ ਔਰ ਲੱਗੀ ਬਾਬੇ ਜੀ ਦੀ ਕੀਰਤੀ ਫੈਲਣ। ਹੁਣ ਤਾਂ ਕਈ ਤਰ੍ਹਾਂ ਦੇ ਰੋਗੀ ਬਾਬਾ ਜੀ ਪਾਸ ਖੇਡ ਵੇਲੇ ਭੇਟਾ ਲੈ ਕੇ ਆਉਣ ਔਰ ਮਹਾਰਾਜ ਜੀ ਦੀ ਚਰਨ ਧੂੜ ਤਾਂ ਐਵੇਂ ਹੀ ਕਿਰਪਾ ਦ੍ਰਿਸ਼ਟੀ ਨਾਲ ਰਾਜੀ ਹੋ ਕੇ ਚਲੇ ਜਾਣ ਔਰ ਬਾਬਾ ਜੀ ਜੋ ਭੇਟਾ ਲਿਆਉਣ ਆਪਣੇ ਸਖੀਆਂ ਨੂੰ ਵੰਡ ਛੱਡਣ। ਬਾਬਾ ਜੀ ਇਸੇ ਤਰ੍ਹਾਂ ਰੋਜ਼ ਵਿਚਿੱਤਰ ਚਰਿੱਤਰ ਕਰਦੇ ਕੋਈ ਨੌ ਬਰਸ ਦੇ ਹੋ ਗਏ। ਮਹਾਰਾਜ ਨੂੰ ਉਂਝ ਤਾਂ ਸਭੇ ਆਪਣੇ ਸਖੇ ਹੀ ਪ੍ਰਿਆ ਸਨ, ਪਰ ਸਭ ਤੋਂ ਵੱਧ ਬਾਬਾ ਮੂਹਣ ਜੀ ਨਾਮੇ ਸਖੇ ਨਾਲ, ਜਿਸ ਦੇ ਪਿਤਾ ਨੂੰ ਬਾਬਾ ਜੀ ਦੇ ਅਵਤਾਰ ਧਾਰਨ ਪਰ ਸਤਿਗੁਰਾਂ ਦਾ ਵਰ ਹੋਇਆ ਸੀ ਔਰ ਬਾਬਾ ਜੀ ਤੋਂ ਕੋਈ 10 ਕੁ ਮਹੀਨੇ ਉਮਰਾਂ ਵਿਚ ਛੋਟਾ ਸੀ, ਹਿੱਤ ਕਰਦੇ ਸਨ। ਖੇਡ ਵਿਚ ਵੀ ਇਕ ਪਾਸੇ ਦੇ ਆਪ ਮੋਹਰੀ ਬਣਦੇ ਔਰ ਦੂਸਰੇ ਪਾਸੇ ਦਾ ਇਸ ਨੂੰ ਬਣਾਉਂਦੇ। ਇਕ ਦਿਨ ਬਾਬਾ ਜੀ ਨੇ ਤੀਸਰੇ ਪੈਰ ਬੜੀਆਂ ਖੇਡਾਂ ਖੇਡੀਆਂ। ਔਰ ਜਦ ਸੰਧਿਆ ਵਿਚ ਥੋੜਾ ਚਿਰ ਰਿਹਾ ਤਾਂ ਖਿੱਦੋ ਖੁੰਡੀ ਦੀ ਖੇਡ ਸ਼ੁਰੂ ਕਰ ਦਿੱਤੀ। ਅੱਧੇ ਲੜਕੇ ਮੋਹਨ ਪਾਸੇ ਕਰ ਦਿੱਤੇ ਔਰ ਅੱਧੇ ਆਪਣੀ ਵੱਲ, ਔਰ ਸ਼ਰਤ ਲਗਾ ਦਿੱਤੀ ਕਿ ਜਿਸ ਪਾਸੇ ਦੇ ਲੜਕੇ ਹਾਰਨ ਉਹ ਦੂਸਰੇ ਪਾਸੇ ਦੇ ਲੜਕਿਆਂ ਨੂੰ ਚੁੱਕ ਕੇ ਸ੍ਰੀ ਹਰਿਮੰਦਰ ਜੀ ਦੀ ਪਰਿਕਰਮਾ ਕਰਾਉਣ। ਖੇਡ ਮੱਚ ਪਈ। ਇਧਰੋਂ ਬਾਬੇ ਜੀ ਦੇ ਪਾਸੇ ਦਾ ਖਿਡਾਰੀ ਖਿੱਦੋ ਨੂੰ ਖੁੰਡੀ ਮਾਰੇ, ਉਧਰ ਮੋਹਨ ਦੇ ਪਾਸੇ ਦਾ। ਜਿਸ ਪਾਸੇ ਦੇ ਲੜਕੇ ਦੀ ਖੁੰਡੀ ਜਦੋਂ ਖਿੱਦੋ ਨੂੰ ਨਾਣ ਲੱਗੇ ਤਦ ਉਹ ਹਾਰਿਆ ਹੋਇਆ ਸਮਝਿਆ ਜਾਵੇ ਔਰ ਬੈਠ ਜਾਵੇ। ਖੇਡ ਇਥੋਂ ਤੱਕ ਮੱਚੀ ਕਿ ਡੂੰਘੀ ਸੰਧਿਆ ਪੈ ਗਈ ਔਰ ਅੰਤ ਇਹ ਹੋਇਆ ਕਿ ਮੋਹਨ ਦੇ ਪਾਸੇ ਦੇ ਮੁੰਡੇ ਸਭ ਹਾਰ ਗਏ ਔਰ ਜਿੱਤ ਬਾਬਾ ਜੀ ਦੇ ਨਾਂ ਤੇ ਰਹੀ। ਹੁਣ ਤਾਂ ਟਲ ਰਾਏ ਜੀ ਦੇ ਸਾਥੀ ਲੱਗ ਗਏ ਖੁਸ਼ੀਆਂ ਮਨਾਉਣ। ਅੰਧੇਰਾ ਤਾਂ ਹੋ ਹੀ ਗਿਆ ਹੋਇਆ ਸੀ। ਹਾਰਿਆ ਹੋਇਆ ਕਿਹਾ ਕਿ ਅਸੀਂ ਕੱਲ ਪਰਿਕਰਮਾ ਕਰਵਾਵਾਂਗੇ। ਬਾਬੇ ਜੀ ਦੇ ਸਾਥੀ ਮੰਨਣ ਨਾ, ਪਰ ਜਦ ਬਾਬਾ ਜੀ ਵੀ ਸਵੇਰ ਹੀ ਕਹੀ ਤਦ ਸਭ ਪ੍ਰਸੰਨ ਹੋ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਔਰ ਮੋਹਨ ਹੋਰੀ ਵੀ ਬਾਬਾ ਜੀ ਨਾਲ ਡੋਡੇ ਵੇਲੇ ਅੰਤ ਦੀ ਖੇਡ ਖੇਡ ਘਰ ਨੂੰ ਗਏ ਔਰ ਘਰ ਦਾ ਪ੍ਰਸ਼ਾਦਾ ਛਕ ਮਾਤਾ ਪਿਤਾ ਨਾਲ ਪਿਆਰੀਆਂ ਗੱਲਾਂ ਕਰ ਬਿਰਾਜਮਾਨ ਹੋ ਗਏ। ਓ ਭਾਵੀ, ਤੂੰ ਵੀ ਸੰਸਾਰ ਵਿਚ ਅਜਬ ਅਜਬ ਕੰਮ ਕਰਨੀ ਹੈ। ਹੱਸਦਿਆਂ ਨੂੰ ਇਕ ਘੜੀ ਵਿਚ ਰਵਾ ਦੇਣਾ ਤੇਰਾ ਹੀ ਕੰਮ ਹੈ। ਵਸਦਿਆਂ ਨੂੰ ਉਜਾੜ ਦੇਣਾ ਤੇਰਾ ਹੀ ਹੱਥ ਖੇਲ ਹੈ। ਚੰਗਾ ਭਲਾ ਆਦਮੀ ਹੋਵੇ ਪਰ ਤੂੰ ਉਸ ਨੂੰ ਐਸਾ ਧਰਮ ਧੱਕਾ ਦੇਵੇਗੀ ਜੋ ਬਸ ਉਸ ਨੂੰ ਧਰਮ ਦੁਆਰੇ ਹੀ ਪਹੁੰਚਾ ਧੀਰਜ ਕਰੇਗੀ। ਪਰ ਬਲਪੀ ਤੂੰ ਐਡੀ ਹੈ ਕਿ ਰੰਗ ਤੋਂ ਰਾਜੇ ਤੀਕ ਸਭ ਉਤੇ ਤੇਰਾ ਪਾਣੀ ਚੜਦਾ ਹੈ। ਇਸੇ ਭਾਵੀ ਨੇ ਮੋਹਨ ਨੂੰ ਥੋੜੀ ਜਿਹੀ ਰਾਤ ਰਹੀ ਉਠਾਇਆ ਕਿ ਹੁਣ ਉਠ, ਇਕੋ ਵਾਰੀ ਨਿਸਲ ਹੋ ਕੇ ਸੌ। ਸ੍ਰੀ ਗੁਰੂ ਸਾਹਿਬ ਜੀ ਦਾ ਵਾਕ ਹੈ, ਮਨ ਕੀ ਮਨ ਹੀ ਮਾਹੇ ਰਹੀ। ਇਸੇ ਮੋਹਨ ਨੇ ਹੀ ਸਵੇਰੇ ਜਾ ਕੇ ਬਾਬਾ ਜੀ ਨਾਲ ਖੇਡ ਮਚਾਉਣੀ ਸੀ। ਇਸੇ ਨੇ ਹੀ ਆਪਣੀ ਮਿੱਟੀ ਦੇ ਕੇ ਇਕਰਾਰ ਪੂਰਾ ਕਰਨਾ ਸੀ। ਪਰ ਸ਼ੋਕ ਇਕ ਇਹੋ ਹੀ ਮੋਹਨ ਚੀਤਾ ਭਜਾਉਣ ਵਾਸਤੇ ਪਿਛਲੀ ਰਾਤ ਉਠਿਆ ਔਰ ਉਠਦੇ ਨੂੰ ਹੀ ਇਕ ਐਸੇ ਯਮ ਰੂਪ ਸੱਪ ਨੇ ਡੰਗਿਆ ਕਿ ਪਛਾੜ ਜਾ ਪਿਆ ਮੂੰਹੋਂ ਹੇ ਗੁਰੂ ਨਿਕਲਿਆ ਔਰ ਸਰੀਰ ਰੂਪੀ ਕਲਾ ਵਿਗੜ ਗਈ। ਇਹ ਹੇ ਗੁਰੂ ਦੀ ਦਰਦਨਾਕ ਆਵਾਜ਼ ਉਸ ਦੀ ਮਾਤਾ ਦੇ ਕੰਨੀ ਪਈ ਜੋ ਉਸ ਦੇ ਕੋਲ ਦੇ ਮੰਜੇ ਉਤੇ ਸੀ। ਸੁਣਦਿਆਂ ਹੀ ਅਪਣ ਭਾਂਦੀ ਉੱਠੀ, ਦੇਖੇ ਤਾਂ ਮੋਹਨ ਮੰਜੇ ਉਤੇ ਹੈ ਨਹੀਂ। ਹੱਥ ਪੈਰ ਗਏ, ਦੀਵਾ ਜਗਾਇਆ, ਡਿੱਠਾ ਤਾਂ ਅੱਖੀਆਂ ਦਾ ਚਾਨਣ ਤਾਂ ਧਰਤੀ ਉਤੇ ਬੇਸੁੱਧ ਘੜੀਆਂ ਪਲਾਂ ਤੇ ਪਿਆ ਹੈ। ਦੇਖਦਿਆਂ ਹੀ ਸੁੱਤੇ ਸਿੱਧਾਂ ਭੁੱਲ ਗਈਆਂ। ਮੂੰਹ ਤੋਂ ਚੀਕ ਨਿਕਲੀ ਕਿ ਹਾਏ ਮੈਂ ਮਰ ਗਈ, ਔਰ ਲੱਗੀ ਜਿਗਰ ਦੇ ਟੋਟੇ ਨੂੰ ਹਿਲਾਉਣ ਬੁਲਾਉਣ। ਭਲਾ ਹੁਣ ਕਿੱਥੋਂ ਬੋਲੇ, ਇਨ੍ਹਾਂ ਨੂੰ ਗੁਰਮੁਖਰ ਹੋਰ ਸਬੰਧੀ ਜਾਗ ਉੱਠੇ। ਦੇਖਣ ਮੋਹਨ ਦਾ ਸਰੀਰ ਪੀਲੀ ਭਾਅ ਵਾਲਾ ਪਲੱਤਣ ਰੰਗ ਵਿਚ ਰੰਗਿਆ ਗਿਆ ਹੈ। ਮੂੰਹ ਤੋਂ ਲਹੂ ਜਾਰੀ ਹੈ, ਅੱਖੀਆਂ ਤਾਰੇ ਲੱਗਣ ਲੱਗੀਆਂ ਹਨ। ਭਲਾ ਗੁਰਮੁਖ ਦਾ ਇਸ ਵੇਲੇ ਹਾਲ ਕੌਣ ਕਹਿ ਸਕਦਾ ਹੈ, ਜਿਸ ਵਿਚਾਰੇ ਦੇ ਇਕੋ ਪੁੱਤਰ ਬੁੱਢੇ ਵਾਰੇ ਹੈ ਸੀ, ਔਰ ਲਿਆ ਤਾਂ ਉਹ ਵੀ ਸਤਿਗੁਰਾਂ ਦੇ ਵਰ ਕਰਕੇ। ਸੋ ਵਿਚਾਰਾ ਲੱਗ ਗਿਆ ਵਿਰਲਾਪ ਕਰਨ। ਬਾਕੀ ਦੇ ਸੰਬੰਧੀਆਂ ਵਿਚ ਕੋਈ ਕਿਸੇ ਹਕੀਮ ਵੱਲ, ਕੋਈ ਕਿਸੇ ਇਮਾਨਦਾਰੀ ਵੱਲ ਦੌੜਿਆ। ਪਹਿਲੇ ਤਾਂ ਰਾਤ ਦਾ ਵੇਲਾ ਮਿਲਣਾ ਵੀ ਮੁਸ਼ਕਿਲ, ਔਰ ਫਿਰ ਐਸੇ ਸ਼ਹਿਰ ਵਿਚ ਜਿਸ ਨੂੰ ਵਸਿਆ ਅਜੇ ਕੋਈ 50 ਵਰੇ ਵੀ ਨਹੀਂ ਸਨ ਹੋਏ, ਕੋਈ ਵੇਲੇ ਸਿਰ ਨਾ ਬੋੜਿਆ। ਔਰ ਜੇ ਕੋਈ ਜਰਾ ਚੰਗਾ ਭਲਾ ਨੇੜਿਓ ਤੇੜਿਓ ਆਇਆ ਵੀ ਤਾਂ ਉਸ ਨੇ ਆਉਂਦਿਆਂ ਹੀ ਦੇਖ ਕੇ ਕਹਿ ਦਿੱਤਾ ਕਿ ਇਲਾਜ ਮੁਸ਼ਕਿਲ ਹੈ, ਇਸ ਨੂੰ ਜ਼ਹਿਰ ਚੜ ਗਿਆ ਹੈ। ਜਿਸ ਕੀ ਪੂਜੈ ਔਦ ਤਿਸੈ ਕੌਣ ਰਾਖਈ, ਬੰਦਕ ਅਣਖੋ ਪਾਵ ਕਹਾਂ ਲੋ ਭਾਖਈ। ਜਿਸ ਕੀ ਪੂਜੈ ਔਦ ਤਿਸੈ ਕੌਣ ਰਾਖਈ, ਬੰਦਕ ਅਣਖ ਉਪਾਵ ਕਹਾਂ ਲੋ ਭਾਖਈ। ਫੁਨਹਿ ਮਹੱਲਾ ਪੰਜਵਾਂ। ਹੁਣ ਤਾਂ ਕੀ ਬਸ ਕਾਵਾਂ ਰੌਲਾ ਤੇ ਸਾਰੇ ਘਰ ਵਿਚ ਰੋਣਾ ਪਿੱਟਣਾ ਪੈ ਗਿਆ। ਆਂਢੀ ਗੁਆਂਢੀ ਵੀ ਆਣ ਇਕੱਠੇ ਹੋਏ। ਮੋਹਨ ਦੀ ਮਾਂ ਤਾਂ ਕੁਝ ਕੁਝ ਰੋ ਹੀ ਰਹੀ ਸੀ। ਹੁਣ ਤਾਂ ਅੱਤ ਦੁਖੀ ਹੋ ਕੇ ਲੱਗ ਪਈ ਉੱਚੀ ਉੱਚੀ ਵਿਰਲਾਪ ਕਰਨ। ਔਰ ਗੁਰਮੁਖ ਹੋਰੀ ਧੀਰਜ ਦਾ ਡੱਕਾ ਮੂੰਹ ਅੱਗੇ ਦੇ ਲੱਗ ਗਏ ਅੱਖੀਆਂ ਤੋਂ ਜਲ ਵਹਾਉਣ ਔਰ ਮਨ ਵਿਚ ਕਹਿਣ, ਓਹੋ ਪੁੱਤਰ, ਤੈਨੂੰ ਤਾਂ ਮੈਂ ਗੁਰੂ ਕਿਰਪਾ ਨਾਲ ਲਿਆ ਸੀ, ਕੀ ਹੁਣ ਕਿਤੇ ਗੁਰੂ ਜੀ ਦੀ ਕਰੋਪੀ ਤਾਂ ਨਹੀਂ ਹੋ ਗਈ ਜੋ ਤੂੰ ਮਰ ਗਿਓ। ਮੋਹਨ ਦੀ ਮਾਤਾ ਦੇ ਵਿਰਲਾਪ ਇਕ ਕਵੀ ਜੀ ਇਉਂ ਲਿਖਦੇ ਹਨ ਦੋਹਰਾ ਗਰਦਾ ਪਨ ਮੈਂ ਏਕ ਸੁਤ ਛੀਨ ਲੀਨ ਕਰਤਾਰ ਆਹੋ ਦੇਵਗਤ ਕਿਆ ਕਹੇ ਚਲਤ ਨ ਕੋ ਉਪਚਾਰ ਛੰਦ ਹੇ ਪੁੱਤਰ ਅਤ ਮਤ ਵੰਦ ਤੂੰ ਕਿਤ ਗਯੋ ਹਮ ਛੋਰ ਅਨਿਆਯ ਅਬ ਕਰ ਈਸ਼ ਕੈ ਦੁਖ ਦੇਤ ਪੁੱਤਰ ਵਿਛੋਰ ਹਮ ਤੂੰ ਮਰੇਂਗੇ ਸੰਗ ਸੁਤ ਨਹੀਂ ਦੀਨ ਸੁਖ ਜਗ ਮਾਹੇ ਹੇ ਪੁੱਤਰ ਅਰ ਦੁਖ ਦੇ ਗਯੋ ਹਮ ਤੋਹੇ ਹਿਤ ਦਿਲ ਲਾਹੇ ਸਚ ਹੈ ਬਾਲਕ ਮਰੇ ਬਾਲਕ ਕੀ ਲੀਲਾ ਕਰ ਕਰ ਰੋਵੇ ਬਾਲ ਰੰਗੀਲਾ ਮਾਰੂ ਸੋਨੇ ਮਹਲਾ ਪਹਿਲਾ ਇਧਰੋਂ ਸ੍ਰੀ ਬਾਬਾ ਅਟਲ ਰਾਏ ਜੀ ਉਠੇ ਆਪਣੀ ਸਾਰੀ ਰੋਜ਼ ਦੀ ਕਿਰਤ ਸਾਧ ਜਦ ਦਿਨ ਚੜਿਆ ਤਾਂ ਦੀਵਾਨ ਦਾ ਦਰਸ਼ਨ ਕਰ ਖੂੰਡੀ ਲੈ ਖੇਡ ਵਾਲੀ ਥਾਂ ਆ ਗਏ ਸਾਰੇ ਮੁੰਡਿਆਂ ਨੂੰ ਜੋ ਅੱਗੇ ਤੋਂ ਹੀ ਬਾਬਾ ਜੀ ਨੂੰ ਉਡੀਕ ਰਹੇ ਸਨ ਆਪ ਨੂੰ ਇਉਂ ਦੇਖ ਖੁਸ਼ੀ ਚੜੀ ਜਿਕਰ ਚਕੋਰ ਚੰਦਰਮਾ ਨੂੰ ਦੇਖ ਕੇ ਪ੍ਰਸੰਨ ਹੁੰਦੇ ਹਨ ਸਾਰਿਆਂ ਨਮਸਕਾਰ ਕੀਤੀ ਬਾਬਾ ਜੀ ਸਾਰਿਆਂ ਸਖਿਆਂ ਨੂੰ ਦੇਖ ਆਖਣ ਲੱਗੇ ਵੀ ਅੱਜ ਇਨ੍ਹਾਂ ਦਿਨ ਚੜ ਗਿਆ ਮੋਹਨ ਅਜੇ ਤੱਕ ਨਹੀਂ ਆਇਆ ਕੀ ਸਬੱਬ ਵਿਚੋਂ ਇਕ ਜਣਾ ਬੋਲ ਉਠਿਆ ਹਾਂ ਜੀ ਠੀਕ ਹੈ ਉਸ ਦੇ ਸਿਰ ਕੱਲ ਮਿੱਟੀ ਹੋਈ ਸੀ ਅੱਜ ਹੂਟਿਆਂ ਹੂਟਿਆਂ ਤੋਂ ਡਰਦਾ ਨਹੀਂ ਆਇਆ ਹੁਣ ਦੂਜਾ ਬੋਲਿਆ ਨਹੀਂ ਨਹੀਂ ਅੱਗੇ ਕਦੀ ਡਰਿਆ ਹੈ ਉਹ ਹੂਟਿਆਂ ਤੋਂ ਡਰਦਾ ਨਹੀਂ ਰਹਿਣ ਵਾਲਾ ਉਸ ਨੂੰ ਜ਼ਰੂਰ ਕੋਈ ਕੰਮ ਬਣ ਗਿਆ ਹੁਣ ਤੀਜੇ ਨੇ ਕਿਹਾ ਹੋਵੇ ਨਾ ਹੋਵੇ ਅਸੀਂ ਹੁਣੇ ਚੱਲ ਕੇ ਸੱਦ ਲਿਆਉਂਦੇ ਹਾਂ ਗੱਲ ਕੀ ਹੈ ਉਹ ਨੇੜੇ ਜਿਹਾ ਦਾ ਘਰ ਹੈ ਅਟਲ ਰਾਏ ਜੀ ਵੀ ਇਹ ਸਭ ਸੁਣ ਰਹੇ ਸਨ ਆਪਣੇ ਤੀਜੇ ਮਿੱਤਰ ਦੀ ਗੱਲ ਮਨ ਵਿਚ ਬਹੁਤ ਪਾਈ ਅਰ ਸਦਵਾ ਭੇਜਣ ਹੀ ਯੋਗ ਸਮਝਿਆ ਝੱਟ ਇਕ ਆਪਣੇ ਟੇਲੀਏ ਨੂੰ ਮਹਾਰਾਜ ਨੇ ਸੱਦਣ ਵਾਸਤੇ ਆਗਿਆ ਕੀਤੀ ਉਹ ਉਸੀ ਵੇਲੇ ਦੌੜਿਆ ਗਿਆ ਮੋਹਨ ਦੇ ਘਰ ਜਾ ਕੇ ਡਿੱਠਾ ਤਾਂ ਰੋਣਾ ਪਿਛਣਾ ਪਿਆ ਹੋਇਆ ਬਾਹਰ ਬੂਹੇ ਤੇ ਹੀ ਮਰਦੇ ਇਕੱਠੇ ਹੋਏ ਹਨ ਜਿਨ੍ਹਾਂ ਵਿਚੋਂ ਕਈ ਆਪਣੇ ਆਪਣੇ ਨੇਤਰਾਂ ਚੋਂ ਜਲ ਦਾ ਪ੍ਰਵਾਹ ਵਹਾ ਰਹੇ ਹਨ ਅਰ ਕਈ ਉਸ ਕਰਤਾਰ ਦਾ ਖੇਲ ਚੁੱਪ ਚਾਪ ਸੂਰਤ ਇਕ ਹੈਰਾਨਗੀ ਜਿਹੀ ਵਿਚ ਹੋ ਕੇ ਦੇਖ ਰਹੇ ਹਨ ਕਿ ਹੇ ਈਸ਼ਵਰ ਕੀ ਸੀ ਤੇ ਕੀ ਹੋ ਗਿਆ ਪਰ ਘਰ ਦਾ ਅੰਦਰ ਤਾਂ ਬਸ ਇਕ ਯਮਰਾਜ ਦੀ ਪੂਰੀ ਹੋ ਰਹੀ ਹੈ ਵਿਚਾਰੀਆਂ ਇਸਤਰੀਆਂ ਨੇ ਆਪਣਾ ਵਿਕਰਾਲ ਰੂਪ ਬਣਾ ਕੇ ਕਾਵਾਂ ਰੋਲੀ ਪਾਈ ਹੋਈ ਪਿਟਲੀਆਂ ਸਿਰ ਖੁੰਦੀਆਂ ਅਰ ਹਾਲ ਹਾਲ ਕਰਦੀਆਂ ਹਨ ਸਿੱਖ ਵਿਚਾਰਾ ਭੌਂਦਲ ਗਿਆ ਹੈਰਾਨ ਘਰ ਤੋਂ ਥੋੜੀ ਦੂਰ ਹੀ ਖਲੋ ਗਿਆ ਅਰ ਲੱਗਾ ਸੋਚਣ ਕਿ ਹੈ ਇਨ੍ਹਾਂ ਦੇ ਘਰ ਕੀ ਭਾਣਾ ਵਰਤਿਆ ਅੱਜ ਮੈਂ ਇਹ ਗੱਲ ਪੁੱਛਾਂ ਤਾਂ ਕਿਹਦੇ ਕੋਲੋਂ ਪੁੱਛਾਂ ਪਰ ਇਨੇ ਨੂੰ ਕੋਲੋਂ ਇਕ ਆਦਮੀ ਲੰਘਿਆ ਉਸ ਕੋਲੋਂ ਪੁੱਛਿਆ ਤਦ ਉਸ ਨੇ ਕਿਹਾ ਕਿ ਵਿਚਾਰੇ ਮੋਹਨ ਨੂੰ ਇਸ ਤਰ੍ਹਾਂ ਰਾਤੀ ਇਕ ਸਰਪ ਨੇ ਡੰਗਿਆ ਔਰ ਉਹ ਚੜਾਈ ਕਰ ਗਿਆ ਉਸ ਵਿਚਾਰੇ ਦੀਆਂ ਇਹ ਗੱਲਾਂ ਸੁਣ ਕੇ ਸੱਤੇ ਸੁੱਧਾਂ ਭੁੱਲ ਗਈਆਂ ਅਰ ਖੜੇ ਦਾ ਖੜਾ ਹੀ ਰਹਿ ਗਿਆ ਪਰ ਜਦ ਇਕ ਦੋ ਪਲ ਪਿੱਛੋਂ ਆਪਣੇ ਆਪ ਵਿਚ ਆਇਆ ਤਾਂ ਪਿਛਾਂ ਮੁੜਿਆ ਔਰ ਮਨ ਵਿਚ ਲੱਗਾ ਕਹਿਣ ਕਿ ਜੇ ਮੈਂ ਜਾਣਦਾ ਭਾਈ ਕਰਤਾਰ ਦਾ ਸੱਦਾ ਮੇਰੇ ਤੋਂ ਪਹਿਲਾਂ ਹੀ ਆ ਚੁੱਕਾ ਹੋਇਆ ਹੈ ਤਾਂ ਮੈਂ ਕਾਸ ਨੂੰ ਆਉਂਦਾ ਮੈਂ ਬਾਬਾ ਜੀ ਨੂੰ ਜਾ ਕੇ ਕੀ ਕਹਾਂਗਾ ਭਾਈ ਤੁਹਾਡਾ ਮਿੱਤਰ ਪੂਰਾ ਹੋ ਗਿਆ ਹੈ ਜੇ ਮੈਂ ਇਹ ਗੱਲ ਕਹੀ ਤਾਂ ਵੱਡੇ ਚਿੰਤਾਤਰ ਅਤੇ ਦੁਖੀ ਹੋਣਗੇ ਚੰਗਾ ਹੈ ਕਿ ਮੈਂ ਨਾ ਕਹਾਂ ਇਨ੍ਹਾਂ ਹੀ ਗਿਣਤੀਆਂ ਵਿਚ ਹਰਿਮੰਦਰ ਜੀ ਦੀ ਪ੍ਰਕਰਮਾ ਵਿਚ ਆ ਪਹੁੰਚਿਆ ਬਾਬਾ ਜੀ ਦੇ ਸਕੇ ਉਸ ਨੂੰ ਦੂਰੋਂ ਹੀ ਦੇਖ ਆਪਸ ਵਿਚ ਗੱਲਾਂ ਕਰਨ ਲੱਗ ਪਏ ਇਕ ਨੇ ਕਿਹਾ ਨਹੀਂ ਆਇਆ ਦੂਜੇ ਕਿਹਾ ਨਹੀਂ ਜੇ ਮੋਹਨ ਨਾ ਆਉਂਦਾ ਤਾਂ ਇਹ ਕਿਉਂ ਆਉਂਦਾ ਉਹ ਪਿੱਛੇ ਪਿੱਛੇ ਜ਼ਰੂਰ ਆਉਂਦਾ ਹੁਣ ਇਹੋ ਜਿਹੀਆਂ ਗੱਲਾਂ ਕਰਦੇ ਹੀ ਸਨ ਜੋ ਸਿੱਖ ਨੇੜੇ ਆ ਪੁੱਜਾ ਹੁਣ ਤਾਂ ਸਭ ਅੱਗੇ ਹੋ ਕੇ ਮਿਲੇ ਭਾਈ ਮੋਹਨ ਦੀ ਖ਼ਬਰ ਪੁੱਛੀਏ ਸਿੱਖ ਨੇ ਸਭ ਬਿਰਤਾਂਤ ਜੋ ਦੇਖਿਆ ਸੀ ਅਰ ਸੁਣਿਆ ਸੀ ਕਹਿ ਸੁਣਾਇਆ ਇਹ ਗੱਲ ਸੁਣਾਉਣ ਦੀ ਢਿੱਲ ਸੀ ਜੋ ਸਭ ਚਿਤਰੀਆਂ ਮੂਰਤਾਂ ਵਾਂਗੂ ਹੱਕੇ ਬੱਕੇ ਰਹਿ ਗਏ ਚਿਹਰਿਆਂ ਤੇ ਹਰੂਨਤਾ ਛਾ ਗਈ ਇਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਇਕ ਦੋ ਮਿੰਟ ਵਾਸਤੇ ਐਸੀ ਚੁੱਪ ਵਰਤੀ ਜੋ ਇਹ ਮਾਨੋ ਇਹ ਮੁੰਡੇ ਨਹੀਂ ਸਨ ਕਾਠ ਦੀਆਂ ਪੁਤਲੀਆਂ ਸਨ ਬਾਬਾ ਜੀ ਦੇ ਚਿੱਤ ਨੂੰ ਮਿੱਤਰ ਮੋਹਨ ਦੀ ਮ੍ਰਿਤੂ ਸੁਣ ਕੇ ਬੜੀ ਖਿੱਚ ਹੋਈ ਅਰ ਉਸੇ ਵੇਲੇ ਸਾਰੇ ਸਖੇ ਨਾਲ ਲੈ ਕੇ ਮੋਹਨ ਦੇ ਘਰ ਵੱਲ ਨੂੰ ਤੁਰ ਪਏ ਜਾਂ ਘਰ ਪਹੁੰਚੇ ਤਾਂ ਸਾਰਿਆਂ ਨੂੰ ਹਾਲੋਂ ਬਿਹਾਲ ਹੋਇਆ ਡਿੱਠਾ ਅਚਰਜ ਹੋ ਸਭ ਨੂੰ ਪੁੱਛਣ ਲੱਗੇ ਸਭ ਨੇ ਇਹੀ ਆਖਿਆ ਕਿ ਮਹਾਰਾਜ ਆਪ ਦਾ ਮਿੱਤਰ ਮੋਹਨ ਮਰ ਗਿਆ ਹੈ ਬਾਬਾ ਜੀ ਦੀ ਇਹ ਗੱਲ ਸੁਣ ਕਹਿਣ ਲੱਗੇ ਬਾਬਾ ਜੀ ਇਹ ਗੱਲ ਸੁਣ ਕਹਿਣ ਲੱਗੇ ਨਹੀਂ ਮੋਇਆ ਨਹੀਂ ਮੇਰੀ ਉਸ ਦੇ ਸਿਰ ਮੀਟੀ ਹੈ ਹੁਣ ਮਰ ਕੇ ਮੇਰੀ ਬਾਜੀ ਮਾਰ ਲਏਗਾ ਹੂਟੇ ਮੀਟੀ ਦੇ ਤਾਂ ਕਿਸੇ ਤਰ੍ਹਾਂ ਨਹੀਂ ਛੁੱਟਣੇ ਇਹ ਗੱਲ ਸੁਣ ਲੋਕ ਅਚਰਜ ਹੋ ਗਏ ਔਰ ਬੇਨਤੀ ਕਰਨ ਲੱਗੇ ਮਹਾਰਾਜ ਆਪ ਚੱਲ ਕੇ ਦੇਖ ਲੋ ਇਹ ਗੱਲ ਸੁਣ ਮਹਾਰਾਜ ਅੰਦਰ ਘਰ ਦੇ ਤੁਰ ਪਏ ਇਸਤਰੀਆਂ ਵੀ ਬਾਬਾ ਜੀ ਦਾ ਆਉਣਾ ਦੇਖ ਚੁੱਪ ਕਰ ਗਈਆਂ ਆਪ ਨੇ ਅੰਦਰ ਜਾ ਆਪਣੀ ਖੁੰਡੀ ਮੋਹਨ ਦੀ ਗਰਦਨ ਵਿਚ ਪਾ ਹਿਲਾ ਕੇ ਕਿਹਾ ਮੋਹਨ ਮੋਹਨ ਮੇਰੀ ਬਾਜ਼ੀ ਦੇ ਕਾਹਨੂੰ ਆਪਣਾ ਦਾਬ ਚਾ ਕੇ ਸੌ ਰਿਹਾ ਹੈ ਉੱਠ ਸ੍ਰੀ ਵਾਹਿਗੁਰੂ ਜੀ ਦਾ ਧਿਆਨ ਕਰ ਮਹਾਰਾਜ ਜੀ ਦਾ ਇਹ ਕਹਿਣਾ ਹੀ ਸੀ ਜੋ ਮੋਹਨ ਸ੍ਰੀ ਵਾਹਿਗੁਰੂ ਕਹਿੰਦਾ ਉੱਠ ਖੜਾ ਹੋਇਆ ਔਰ ਬਾਬਾ ਜੀ ਨੂੰ ਦੇਖਦਿਆਂ ਹੀ ਕਹਿਣ ਲੱਗਾ ਕਿ ਹਾਂ ਜੀ ਮੈਂ ਆਪ ਜੀ ਦੀ ਮਿੱਟੀ ਦੇਣ ਨੂੰ ਹਾਜ਼ਰ ਹਾਂ ਓਹੋ ਅੱਜ ਤਾਂ ਸੁੱਤਿਆਂ ਹੀ ਦਿਨ ਚੜ ਗਿਆ ਅੱਜ ਦੀ ਭੁੱਲ ਬਖਸ਼ ਲਓ ਚਲੋ ਹੁਣ ਸੇਵਾ ਵਿਚ ਹਾਜ਼ਰ ਹਾਂ ਜਿਸ ਘਰ ਵਿਚ ਹੁਣੇ ਥੋੜਾ ਚਿਰ ਹੋਇਆ ਰੋਣਾ ਪਿੱਟਣਾ ਹੋ ਰਿਹਾ ਸੀ ਸਤਿਗੁਰਾਂ ਦੀ ਕਿਰਪਾ ਨਾਲ ਉਸੇ ਘਰ ਵਿਚ ਹੁਣੇ ਹੀ ਆਨੰਦ ਮੰਗਲ ਹੋਣ ਲੱਗ ਪਏ ਜਿੱਥੇ ਥੋੜਾ ਚਿਰ ਹੋਇਆ ਕਿ ਐਲਾਣੀਆਂ ਹੋ ਰਹੀਆਂ ਸਨ ਉਥੇ ਹੁਣੇ ਹੀ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਨਾਲ ਵਧਾਈਆਂ ਮਿਲਣ ਲੱਗ ਪਈਆਂ ਧੰਨ ਸਤਿਗੁਰੂ ਹਨ ਮੋਹਨ ਦੇ ਮਾਂ ਪਿਓ ਦੀ ਇਸ ਵੇਲੇ ਖੁਸ਼ੀ ਦਾ ਕੌਣ ਵਰਣਨ ਕਰ ਸਕਦਾ ਹੈ ਜਿਨ੍ਹਾਂ ਆਪਣੇ ਪਿਆਰੇ ਇਕਲੌਤੇ ਪੁੱਤਰ ਨੂੰ ਮੌਤ ਦੇ ਪੰਜਿਓਂ ਛੁੱਟਿਆ ਪਾਇਆ ਜਿੰਨੇ ਲੋਕ ਬੈਠੇ ਸਨ ਸਭ ਲੱਗ ਪਏ ਮੋਹਨ ਦੇ ਮਾਪਿਆਂ ਨੂੰ ਵਧਾਈਆਂ ਦੇਣ ਔਰ ਮਹਾਰਾਜ ਨੂੰ ਨਮਸਕਾਰ ਕਰਨ ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਹਨ ਫਿਰ ਐਸੇ ਕਿਉਂ ਨਾ ਹੋਣ ਇਹ ਗੱਲ ਇਕ ਡਾਢੇ ਅਚੰਭੇ ਦੀ ਸੀ ਅਚੰਭੇ ਦੀ ਕੀ ਅਲੌਕਿਕ ਸੀ ਮੁਰਦੇ ਜਿਉਣਾ ਇਕ ਅਣਹੋਣੀ ਗੱਲ ਸੀ ਲੋਕ ਹੱਕੇ ਬੱਕੇ ਤਾਂ ਬਹੁਤ ਹੁੰਦੇ ਹਨ ਪਰ ਗੁਰੂ ਘਰ ਦੀ ਸ਼ਕਤੀ ਤੋਂ ਸਾਰੇ ਜਾਣੂ ਹਨ ਕਿ ਇਹ ਮਨੁੱਖ ਮਾਤਰ ਨਹੀਂ ਹਨ ਇਨ੍ਹਾਂ ਵਿਚੋਂ ਕਿਸੇ ਹੋਰ ਹੀ ਪ੍ਰਕਾਸ਼ ਦੀ ਜੋਤ ਜਗਮਗਾ ਰਹੀ ਹੈ ਜਿਸ ਦੇ ਅੱਗੇ ਮੁਰਦੇ ਜਿਵਾਉਣੇ ਤਾਂ ਕੁਝ ਗੱਲ ਨਹੀਂ ਸੀ ਸ੍ਰਿਸ਼ਟੀ ਦੀ ਰਚਨਾ ਹੀ ਉਸ ਦੇ ਆਧਾਰਪੁਰ ਹੈ ਬਾਬਾ ਜੀ ਤਾਂ ਆਪਣੇ ਮਿੱਤਰ ਮੋਹਨ ਔਰ ਹੋਰ ਸਭ ਸਖਿਆਂ ਨੂੰ ਨਾਲ ਲੈ ਕੇ ਆਪਣੀ ਖੇਡਣ ਵਾਲੀ ਥਾਂ ਆ ਗਏ ਔਰ ਖੇਡ ਮਚਾ ਦਿੱਤੀ ਇਧਰ ਇਸ ਗੱਲ ਦੀ ਧੂਮ ਸਾਰੇ ਸ਼ਹਿਰ ਵਿਚ ਮਚ ਗਈ ਭਾਈ ਬਾਬਾ ਜੀ ਨੇ ਆਪਣੇ ਇਕ ਮਿੱਤਰ ਸਖਾ ਨੂੰ ਜਿਵਾੜਿਆ ਹੈ ਹੁੰਦਿਆਂ ਹੁੰਦਿਆਂ ਇਹ ਗੱਲ ਤਖ਼ਤ ਅਕਾਲ ਬੁੰਗੇ ਜੀ ਦੇ ਅੱਗੇ ਦੀਵਾਨ ਵਿਚ ਜਿੱਥੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਮਾਨ ਸਨ ਚੱਲ ਪਈ ਇਕ ਸਿੱਖ ਜਿਸ ਨੇ ਇਹ ਸਭ ਤਮਾਸ਼ਾ ਆਪਣੀ ਅੱਖੀ ਦੇਖਿਆ ਸੀ ਉੱਠ ਕੇ ਸਭ ਬਿਰਤਾਂਤ ਆਖ ਸੁਣਾਇਆ ਔਰ ਨਾਲ ਹੀ ਮਹਾਰਾਜ ਨੂੰ ਵਧਾਈ ਦਿੱਤੀ ਕਿ ਹੇ ਮਹਾਰਾਜ ਆਪ ਦੀ ਅੰਸ਼ ਕਿਉਂ ਐਸੀ ਕਿਰਪਾਲ ਨਾ ਹੋਵੇ ਜਦ ਆਪ ਜੈਸੇ ਦਾਸ ਰੱਖਿਅਕ ਔਰ ਉਪਕਾਰੀ ਹੋ ਇਹ ਗੱਲ ਅਜੇ ਸਿੱਖ ਦੇ ਮੂੰਹ ਵਿਚ ਹੀ ਸੀ ਕਿ ਜੋ ਇਨੇ ਨੂੰ ਮੋਹਨ ਦਾ ਪਿਤਾ ਗੁਰਮੁਖ ਔਰ ਹੋਰ ਸਭ ਸਾਖ ਸੰਬੰਧ ਮਹਾਰਾਜ ਦੇ ਦੀਵਾਨ ਵਿਚ ਆਣ ਹਾਜ਼ਰ ਹੋਏ ਔਰ ਆਪਣੀ ਅਤਿਅੰਤ ਸ਼ੁਕਰਗੁਜ਼ਾਰੀ ਨੂੰ ਪ੍ਰਗਟ ਕੀਤਾ ਸਤਿਗੁਰਾਂ ਸਭ ਨੂੰ ਆਦਰ ਸਤਿਕਾਰ ਨਾਲ ਬਿਠਾਇਆ ਔਰ ਸਭ ਦੇ ਉੱਤਰ ਵਿਚ ਇਹੀ ਕਿਹਾ ਕਿ ਇਹ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਔਰ ਸਾਧ ਸੰਗਤ ਦੀ ਬਖਸ਼ਿਸ਼ ਹੈ ਗੁਰੂ ਨਾਨਕ ਗੋਬਿੰਦ ਰੂਪ ਜਦ ਵਿਦਾ ਹੋਏ ਤਾਂ ਲੱਗੇ ਮਹਾਰਾਜ ਆਪਣੇ ਮਨ ਵਿਚ ਵਿਚਾਰ ਕਰਨ ਕਿ ਪਰ ਉਪਕਾਰ ਔਰ ਦਇਆ ਤਾਂ ਅਟਲ ਰਾਏ ਨੇ ਉੱਤਮ ਕੀਤੀ ਪਰੰਤੂ ਅਕਾਲ ਪੁਰਖ ਦੇ ਭਾਣੇ ਵਿਚ ਅਟਲ ਰਾਏ ਨੇ ਦ੍ਰਿਸ਼ਟੀ ਨਹੀਂ ਕੀਤੀ ਇਹ ਵਸਤ ਬੜੀ ਕਠਿਨ ਔਰ ਅਮੇਵ ਹੈ ਆਪਣੇ ਆਪ ਵਿਚ ਜਰ ਨਹੀਂ ਸਕਿਆ ਔਰ ਨਾ ਹੀ ਸਮਾਂ ਵਿਚਾਰਿਆ ਹੈ ਜਦ ਕੋਈ ਤੁਰਕਾਂ ਦਾ ਅਥਵਾ ਹਿੰਦੂਆਂ ਦਾ ਮਰ ਜਾਇਆ ਕਰੇਗਾ ਤਾਂ ਇਸ ਦੇ ਅੱਗੇ ਆਣ ਰੱਖਿਆ ਕਰਨਗੇ ਔਰ ਮਿੰਨਤਾਂ ਕਰਨਗੇ ਕਿ ਇਸ ਨੂੰ ਜਵਾ ਦਿਓ ਜੇ ਨਾ ਜਵਾਉਣਗੇ ਤਦ ਵਿਖਾਂਦ ਵਧੂ ਜੇ ਜਵਾ ਦੇਣਗੇ ਤਦ ਉਸ ਕਰਤਾਰ ਦੇ ਨਾਲ ਕਿ ਜਿਸ ਦਾ ਅਸਾਂ ਪਾਣਾ ਮਨਾਉਣਾ ਹੈ ਸ਼ਰੀਕਾ ਹੋ ਗਿਆ ਈਸ਼ਵਰ ਦੀ ਆਗਿਆ ਨਾਲ ਮਰੇ ਔਰ ਅਸੀਂ ਉਸ ਨੂੰ ਜਵਾਈਏ ਕਿੱਡੀ ਅਯੋਗ ਗੱਲ ਹੈ ਔਰ ਸੰਤ ਜਨ ਕਰਾਮਾਤ ਨੂੰ ਕਹਿਰ ਸਮਝਦੇ ਹਨ ਜੇ ਅਸੀਂ ਹੁਣ ਨਾ ਸਮਝਾਇਆ ਤਾਂ ਇਹ ਗੱਲ ਵੱਧ ਜਾਏਗੀ ਇਹੋ ਜਿਹੀਆਂ ਗੱਲਾਂ ਮਹਾਰਾਜ ਅਜੇ ਸੋਚਦੇ ਹੀ ਪਏ ਸਨ ਜੋ ਬਾਬਾ ਜੀ ਵੀ ਆਪਣੇ ਸਖਿਆਂ ਨੂੰ ਨਾਲ ਲਏ ਹੋਏ ਦੀਵਾਨ ਵਿਚ ਆਣ ਨਿਕਲੇ ਸਖੇ ਤਾਂ ਸਭ ਦੀਵਾਨ ਵਿਚ ਪਿੱਛੇ ਹੋ ਕੇ ਬੈਠ ਗਏ ਅਰੇ ਪਿਤਾ ਜੀ ਨੂੰ ਚਰਨ ਬੰਦਨਾ ਕਰਨ ਵਾਸਤੇ ਅੱਗੇ ਵਧੇ ਮਹਾਰਾਜ ਨੇ ਉਨ੍ਹਾਂ ਨੂੰ ਵੇਖ ਕੇ ਕੋਲ ਸੱਦਿਆ ਔਰ ਆਖਣ ਲੱਗੇ ਬੇਟਾ ਵੇਖ ਅੱਜ ਤੂੰ ਜੋ ਕੁਛ ਕੀਤਾ ਹੈ ਸਭ ਅਯੋਗ ਕੀਤਾ ਹੈ ਤੂੰ ਉਸ ਅਜਰ ਵਸਤੂ ਨੂੰ ਜਰ ਨਹੀਂ ਸਕਿਆ ਮਰਨਾ ਜਮਣਾ ਸਭ ਉਸ ਕਰਤਾਰ ਦੇ ਪਾਣੀ ਵਿਚ ਹੈ, ਤੇਰੇ ਪਿਤਾਮਾ ਜੀ ਦਾ ਵਾਕ ਹੈ। ਮਾਰਾ ਰੱਖ ਇਕੋ ਆਪ, ਮਾਨੁਖ ਕਾ ਕਿਛ ਨਾਹੀ ਹਾਥ। ਗੌੜੀ ਮਹੱਲਾ ਪੰਜਵਾਂ, ਉਸ ਨੂੰ ਮਿਟਾਉਣਾ ਪਰਮੇਸ਼ਰ ਦਾ ਸ਼ਰੀਕਾ ਕਰਨਾ ਹੈ। ਤੂੰ ਸੋਚ, ਜਿਸ ਪਾਸ ਅੱਗ ਹੋਵੇ ਉਸ ਨੂੰ ਅੱਗ ਦੇ ਸ਼ੁਭ ਔਰ ਯੋਗ ਵਰਤਾਓ ਦੀ ਸੋਚ ਚਾਹੀਏ, ਨਹੀਂ ਤਾਂ ਹਾਨੀ ਹੁੰਦੀ ਹੈ। ਤੂੰ ਉਸ ਵੇਲੇ ਕਰਤਾਰ ਦੇ ਪਾਣੀ ਵੱਲ ਨਹੀਂ ਡਿੱਠਾ। ਇਹ ਲੜਕਾ ਜਿਸ ਦਸ਼ਾ ਵਿਚ ਸੀ, ਕਰਤਾਰ ਦੇ ਹੁਕਮ ਵਿਚ, ਕਰਤਾਰ ਨੂੰ ਭਗਤਾਂ ਦੀ ਕੀਤੀ ਪ੍ਰਵਾਨ ਹੈ। ਔਰ ਭਗਤਾਂ ਨੂੰ ਇਹ ਸੋਚ ਹੋਣੀ ਚਾਹੀਏ ਕਿ ਬਿਨਾਂ ਭਾਣੇ ਮੰਨੇ ਦੇ ਭਗਤੀ ਪ੍ਰਾਪਤ ਨਹੀਂ ਹੁੰਦੀ। ਸੋ ਜਦ ਭਾਣਾ ਭਗਤੀ ਦੀ ਪੌੜੀ ਹੈ, ਤਦ ਉਸ ਪੌੜੀ ਦੇ ਡੰਡੇ ਭੰਨਣੇ ਅਯੋਗ ਹਨ। ਵੇਖੋ, ਪਿਤਾ ਜੀ ਨੇ ਲਾਹੌਰ ਦੇ ਨਵਾਬ ਦੇ ਹੱਥੀ ਕਿੱਡੇ ਖੇਤ ਚੱਲੇ ਹਨ, ਪਰ ਸੀ ਨਹੀਂ ਕੀਤੀ, ਕਿਉਂਕਿ ਭਾਣਾ ਮੰਨਣਾ ਉਨ੍ਹਾਂ ਦਾ ਨੇਮ ਸੀ। ਜੇ ਉਹ ਚਾਹੁੰਦੇ ਤਦ ਦੁਖਦਾਤਿਆਂ ਨੂੰ ਫਨਾਹ ਕਰ ਦਿੰਦੇ, ਪਰੰਤੂ ਇਹ ਸੋਚ ਕੇ ਇਹ ਬੰਦੇ ਦੁੱਖ ਨਹੀਂ ਦੇ ਸਕਦੇ। ਜੋ ਕੁਝ ਹੋ ਰਿਹਾ ਹੈ ਪਿਆਰੇ ਦੇ ਭਾਣੇ ਵਿਚ ਹੈ, ਇਸ ਕਰਕੇ ਉਸ ਨੂੰ ਸਹਾਰਨਾ ਸਾਡਾ ਕੰਮ ਹੈ। ਹਾਂ, ਇਹ ਵਿਚਾਰ ਕੇ ਉਨ੍ਹਾਂ ਸਭੇ ਖੇਤ ਸਹਾਰੇ। ਸਾਡੇ ਘਰ ਦਾ ਨਿਯਮ ਰਜ਼ਾਪੁਰ ਰਾਜ਼ੀ ਰਹਿਣਾ ਹੈ। ਤੂੰ ਉਸ ਨੂੰ ਭੰਗ ਕੀਤਾ ਹੈ। ਜੇਕਰ ਕਹੋ ਕਿ ਸਾਡੇ ਵੱਡੇ ਕਰਾਮਾਤਾਂ ਕਰਦੇ ਰਹੇ ਹਨ, ਸੋ ਪੁੱਤਰ, ਉਹ ਜੋ ਕੁਝ ਕਰਦੇ ਰਹੇ ਹਨ ਉਹ ਕਰਤਾਰ ਦੇ ਹੁਕਮ ਵਿਚ ਕਰਦੇ ਰਹੇ ਹਨ। ਉਨ੍ਹਾਂ ਦੀ ਕਰਾਮਾਤ ਕਰਨੀ ਵੀ ਭਾਣੇ ਵਿਚ ਸੀ, ਤੈਂ ਇਹ ਗੱਲ ਦੀ ਵਿਚਾਰ ਨਹੀਂ ਕੀਤੀ। ਅਟਲ ਰਾਏ ਹੈਰਾਨੀ ਦੀ ਮੂਰਤ ਬਣੇ ਖੜੇ ਸਨ। ਅੱਖਾਂ ਜ਼ਮੀਨ ਪੁਰ ਗੱਡੀਆਂ ਸਨ, ਸਰੀਰ ਅਚਲ ਸੀ, ਔਰ ਇਹ ਜਾਪਦਾ ਸੀ ਕਿ ਕਿਸੇ ਅਸਚਰਜ ਡੂੰਘੀ ਸੋਚ ਵਿਚ ਗਏ ਹਨ ਕਿ ਮਾਨੋ ਆਤਮਾ ਸਰੀਰ ਤੋਂ ਉਪਰਾਮ ਹੋ ਗਿਆ। ਗੁਰੂ ਸਾਹਿਬ ਜੀ ਪਲ ਕੁ ਚੁੱਪ ਰਹੇ, ਫੇਰ ਉਚਾਰਨ ਲੱਗੇ, ਪਰ ਉਪਕਾਰ ਕਰਕੇ ਪਛਤਾਉਣਾ ਵੀ ਮਾੜੀ ਗੱਲ ਹੈ। ਹੁਣ ਤਾਂ ਮੋਹਨ ਦੇ ਬਦਲੇ ਜਿੰਦ ਚਾਹੀਏ, ਚਾਹੇ ਅਸੀਂ ਦੇਈਏ ਚਾਹੇ ਤੂੰ, ਕਿਉਂਕਿ ਤੂੰ ਅਜਰ ਵਸਤੂ ਨੂੰ ਜਰਿਆ ਨਹੀਂ, ਜਰ ਕੇ ਵਰਤ ਦੋ ਔਰ ਭਾਣੇ ਵੱਲ ਨਜ਼ਰ ਰੱਖ ਦੋ। ਤਦ ਤਾਂ ਖੈਰ ਮੇਰ ਸੀ, ਪਰ ਤੂੰ ਜੋ ਖੇਲ ਕੀਤੀ ਹੈ ਸੋ ਕਰਤਾਰ ਦਾ ਸ਼ਰੀਕਾ ਹੈ। ਕਰਤਾਰ ਦੀ ਇਹ ਦਿਆਲਤਾ ਕਿ ਭਗਤਾਂ ਦਾ ਕਿਹਾ ਨਾ ਉਲਟਾਏ ਤੇ ਭਗਤ ਜਨ ਇਸ ਕਿਰਪਾ ਨੂੰ ਜਰ ਕੇ ਨਾ ਭੋਗਣ, ਕਿੱਡੀ ਮਾੜੀ ਗੱਲ ਹੈ। ਮੋਹਨ ਜਿਉਂਦਾ ਰਹੇ, ਪਰ ਉਸ ਦੇ ਬਦਲੇ ਤੇਰੀ ਅਵਗਿਆ ਦੇ ਕਾਰਨ ਜਾਂ ਅਸੀਂ ਚੱਲੀਏ ਜਾਂ ਤੂੰ। ਇਹ ਬਚਨ ਸੁਣਨ ਦੇ ਮਗਰੋਂ ਅਟਲ ਰਾਏ ਜੀ ਨੇ ਪਿਤਾ ਜੀ ਨੂੰ ਮੱਥਾ ਟੇਕਿਆ ਔਰ ਚੁੱਪ ਚਾਪ ਪਿਛਲੇ ਪੈਰੀ ਮੁੜੇ ਔਰ ਹਰਿਮੰਦਰ ਜੀ ਦਾ ਦਰਸ਼ਨ ਕਰਦੇ ਸ੍ਰੀ ਅੰਮ੍ਰਿਤਸਰ ਜੀ ਦੀ ਦੱਖਣ ਬਾਹੀ ਵੱਲ ਮੁੱਖ ਕੀਤਾ। ਹਰ ਕੌਲ ਸਾਹਿਬ ਦੇ ਕੰਢੇ ਆ ਕੇ ਅਟਲ ਰਾਏ ਜੀ ਠਹਿਰ ਗਏ। ਤਦ ਉਨ੍ਹਾਂ ਦੇ ਸਖੇ ਲੁਕ ਕੇ ਬੈਠ ਗਏ ਕਿ ਵੇਖੀਏ ਇਹ ਕੀ ਕੁਝ ਕਰਦੇ ਹਨ। ਇੱਥੇ ਆ ਕੇ ਮਹਾਰਾਜ ਨੇ ਇਸ਼ਨਾਨ ਕੀਤਾ ਔਰ ਅਕਾਲ ਪੁਰਖ ਦੀ ਪ੍ਰਬਲ ਭਾਵੀ ਨੂੰ ਲਖ ਆਪਣੀ ਦੇਹ ਨੂੰ ਅਨਿੱਤ ਸਮਝ ਕੇ ਔਰ ਕਿਸੇ ਤਰ੍ਹਾਂ ਦਾ ਹਰਖ ਸੋਗ ਨਾ ਕਰ ਥੋੜੀ ਜਿਹੀ ਦੂਰ ਜਾ ਕੇ ਆਸਨ ਬਣਾ ਵਿਰਾਜਮਾਨ ਹੋ ਗਏ। ਸ੍ਰੀ ਜਪਜੀ ਸਾਹਿਬ ਜੀ ਦਾ ਇਕ ਮਨ ਹੋ ਪਾਠ ਕੀਤਾ ਔਰ ਬਿਰਤੀ ਪਰਮਾਨੰਦ ਵਿਚ ਲੀਨ ਕਰ ਦੁਪੱਟਾ ਤਾਨ ਖੁੰਡੀ ਨੂੰ ਸਰਾਣੇ ਰੱਖ ਮਹਾਰਾਜ ਲੇਟ ਗਏ। ਔਰ ਜਿਸ ਤਰ੍ਹਾਂ ਕੋਈ ਸੱਪ ਆਪਣੀ ਕੁੰਜ ਨੂੰ ਛੱਡ ਦੇਵੇ, ਇਸ ਤਰ੍ਹਾਂ ਆਪਣੀ ਦੇਹ ਛੱਡ ਸੱਚਖੰਡ ਦਰਬਾਰ ਵਿਚ ਸੰਮਤ 1695 ਵਿਕਰਮੀ ਅੱਸੂ ਵਧੀ ਦਸਵੀਂ ਡੇਢ ਪੈਰ ਦਿਨ ਚੜੇ ਜਾ ਪ੍ਰਾਪਤ ਹੋਏ। ਇਧਰ ਸਭ ਸਖਾ ਟਹਿਲੀਆਂ ਨੇ ਜੋ ਲੁਕ ਕੇ ਸਭ ਗੱਲ ਦੇਖ ਰਹੇ ਸਨ, ਜਦ ਡਿੱਠਾ ਕਿ ਮਹਾਰਾਜ ਦੁਪੱਟਾ ਤਾਣ ਕੇ ਲੇਟ ਗਏ ਹਨ, ਤਦ ਰਹਿ ਨਾ ਸਕੇ, ਕੋਲ ਆ ਕੇ ਹਿਲਾਉਣ ਜਲਾਉਣ ਲੱਗੇ। ਇਕ ਜਣਾ ਪੈਰਾਂ ਨੂੰ ਹਲੂਣ ਕਰਨ ਲੱਗ ਗਿਆ, ਭਾਈ ਕਿਸੇ ਤਰ੍ਹਾਂ ਬੋਲਣ, ਕੋਈ ਕਹੇ ਬਾਬਾ ਜੀ ਉਠੋ ਸਾਡੇ ਨਾਲ ਬੋਲੋ ਚਲੋ, ਪਰ ਹੁਣ ਬਾਬੇ ਹੋਰੀ ਤਾਂ ਕਿਸੇ ਹੋਰ ਮੌਜ ਵਿਚ ਸਨ। ਸਖਿਆਂ ਨੂੰ ਉੱਤਰ ਦਿੰਦਾ ਕੌਣ, ਉਨ੍ਹਾਂ ਨਾਲ ਖੇਡਦਾ ਮਲਦਾ ਕੌਣ। ਟੂਟੀ ਤੰਤ ਨਾ ਬਜੈ ਰਬਾਬ, ਸੋ ਇਨ੍ਹਾਂ ਵਿਚਾਰਿਆਂ ਦੀਆਂ ਗੱਲਾਂ ਦਾ ਕਿਸੇ ਉੱਤਰ ਨਾ ਦਿੱਤਾ। ਵਿਚੋਂ ਇਕ ਜਣਾ ਬੋਲ ਉਠਿਆ, ਯਾਰੋ ਇੱਥੇ ਤਾਂ ਕੁਝ ਹੋਰ ਭਾਣਾ ਵਰਤਿਆ ਹੋਇਆ ਦਿਸਦਾ ਹੈ, ਬਾਬੇ ਹੋਰੀ ਤਾਂ ਸੱਚਖੰਡ ਪਧਾਰੇ ਹੋਏ ਮਲੂਮ ਹੁੰਦੇ ਹਨ, ਨਹੀਂ ਤਾਂ ਸਾਡੇ ਨਾਲ ਬੋਲਦੇ ਨਾ, ਚਲੋ ਸ਼ਹਿਰ ਚੱਲ ਕੇ ਗੁਰੂ ਸਾਹਿਬ ਨੂੰ ਖ਼ਬਰ ਦੇਈਏ। ਇਸ ਗੱਲ ਨੇ ਉਨ੍ਹਾਂ ਮੁਹੱਬਤੀ ਪੁਤਲਿਆਂ ਵਿਚ ਜਾਦੂ ਭਰਿਆ ਅਸਰ ਕੀਤਾ। ਸਾਰੇ ਚੁੱਪ ਚਾਪ ਇਕ ਹੈਰਾਨੀ ਜਿਹੀ ਵਿਚ ਹੋ ਗਏ, ਕੋਈ ਤਾਂ ਖ਼ਬਰ ਦੇਣ ਵਾਸਤੇ ਦੌੜੇ ਔਰ ਕੁਝ ਮਹਾਰਾਜ ਦੇ ਇਰਦੇ ਗਿਰਦੇ ਹੀ ਬੈਠ ਲੱਗ ਗਏ ਵਿਰਲਾਪ ਕਰਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਜੇ ਤਖ਼ਤ ਸਾਹਿਬ ਦੀਵਾਨ ਲਾਈ ਹੀ ਬੈਠੇ ਸਨ ਔਰ ਕਈ ਜ਼ਰੂਰੀ ਵਿਸ਼ਿਆਂ ਪਰ ਗੱਲਾਂ ਹੋ ਰਹੀਆਂ ਸਨ। ਇਨੇ ਨੂੰ ਉਹ ਬਾਲਕ ਵੀ ਆਣ ਪਹੁੰਚੇ, ਝਿਜਕਦੇ ਅੱਗੇ ਤਾਂ ਨਾ ਵਧੇ, ਦੂਰੋਂ ਹੀ ਇਕ ਸਿੱਖ ਨੂੰ ਸੱਦ ਕੇ ਜੋ ਬਾਬਾ ਜੀ ਦਾ ਟਹਿਲ ਗਿਆ ਸੀ ਸਾਰੀ ਗੱਲ ਉਸ ਨੂੰ ਆਖ ਸੁਣਾਈ। ਸਿੱਖ ਨੇ ਪਹਿਲਾਂ ਤਾਂ ਇਹ ਗੱਲ ਬਾਲਕਪੁਣੇ ਦੀ ਹੀ ਗੱਲ ਸਮਝਿਆ, ਪਰ ਜਦ ਉਨ੍ਹਾਂ ਬਾਲਕਾਂ ਬਹੁਤਾ ਕਿਹਾ ਕਹਾਇਆ ਤਦ ਉਸ ਦੀਆਂ ਵੀ ਸੱਤੇ ਸੁੱਧਾਂ ਭੁੱਲ ਗਈਆਂ। ਦੀਵਾਨ ਵਿਚ ਆ ਗੁਰੂ ਸਾਹਿਬ ਜੀ ਦੇ ਹਜ਼ੂਰ ਸਾਰੀ ਗੱਲ ਹੌਲੀ ਜਿਹੀ ਆਖ ਸੁਣਾਈ। ਜਾਣੀ ਜਾਣ ਮਹਾਰਾਜ ਇਕ ਕਿਸ਼ਨ ਵਿਚ ਸਾਰੀ ਗੱਲ ਸਮਝ ਗਏ ਔਰ ਸਹਿਜਾਦੇ ਦੀ ਮ੍ਰਿਤੂ ਸੁਣ ਕੇ ਰਹਿ ਨਾ ਸਕੇ। ਤਤ ਖਿਨ ਬਾਲਕਿਆਂ ਨੂੰ ਨਾਲ ਲੈ ਕੇ ਜਿੱਧਰ ਉਨ੍ਹਾਂ ਨੇ ਕਿਹਾ ਸੀ ਤੁਰ ਪਏ। ਮਗਰ ਮਗਰ ਸਿੱਖ ਸੰਗਤਾਂ ਵੀ ਲੱਗ ਤੁਰੀਆਂ। ਉਥੇ ਆ ਕੇ ਮਹਾਰਾਜ ਨੇ ਜਦ ਸਾਹਿਬਜ਼ਾਦੇ ਦੀ ਦੇਹ ਨੂੰ ਨਿਰਾਤਮਕ ਡਿੱਠਾ ਤਦ ਉਸ ਅਕਾਲ ਪੁਰਖ ਦਾ ਭਾਣਾ ਮਨ ਬੈਠ ਗਏ। ਹੁੰਦਿਆਂ ਹੁੰਦਿਆਂ ਸਾਰੇ ਸ਼ਹਿਰ ਵਿਚ ਰੌਲਾ ਪੈ ਗਿਆ। ਜਦ ਮਹਾਰਾਜ ਦੇ ਮਹਿਲੀ ਇਹ ਖ਼ਬਰ ਪਹੁੰਚੀ, ਮਾਤਾ ਦਾਦੀ ਜੀ ਹੋਰ ਸਭ ਸਨੇਹੀਆਂ ਨੂੰ ਖੇਦ ਹੋਇਆ ਔਰ ਹੁਣ ਹਰਸ ਪੁੱਤਰ ਦੇ ਅੰਤਲੇ ਦੀਦਾਰ ਲਈ ਵੈਰਾਗ ਦੀਆਂ ਮੂਰਤਾਂ ਉਹ ਉਧਰ ਤੁਰੀਆਂ। ਇਸ ਵੇਲੇ ਸੰਗਤਾਂ ਵੀ ਆਣ ਜੁੜੀਆਂ ਸਨ ਔਰ ਵਿਰਲਾਪ ਕਰਨ, ਪਰ ਸਤਿਗੁਰਾਂ ਬਹੁਤ ਵੈਰਾਗਮਈ ਉਪਦੇਸ਼ ਸੰਗਤਾਂ ਨੂੰ ਦਿੱਤੇ ਔਰ ਸੰਗਤਾਂ ਦੇ ਮਨ ਦੂਜੇ ਪਾਸੇ ਲਾਏ। ਫਿਰ ਬਾਬੀਆਂ ਨੂੰ ਸਦਵਾ ਭੇਜਿਆ, ਜਿਨ੍ਹਾਂ ਆ ਕੇ ਵੜਹੰਸ ਦੀ ਵਾਰ ਔਰ ਹੋਰ ਕਈ ਪ੍ਰੇਮ ਭਰੇ ਸ਼ਬਦ ਪੜੇ, ਪਰ ਤਦ ਵੀ ਪ੍ਰੇਮੀਆਂ ਦੇ ਪ੍ਰੇਮ ਨਾ ਝੱਲੇ ਗਏ। ਹੁਣ ਸਤਿਗੁਰਾਂ ਚੰਦਨ ਔਰ ਹੋਰ ਕਈ ਪ੍ਰਕਾਰ ਦੀ ਸੁਗੰਧੀ ਵਾਲੀਆਂ ਲੱਕੜਾਂ ਲਿਆਉਣ ਦੀ ਆਗਿਆ ਕੀਤੀ। ਭਾਈ ਬਿਧੀ ਚੰਦ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਇਹ ਸਥਾਨ ਉਜਾੜ ਬੀਆਬਾਨ ਹੈ, ਕਿਤੇ ਸ਼ਹਿਰ ਦੇ ਨੇੜੇ ਚੱਲ ਕੇ ਬਾਬਾ ਜੀ ਦੀ ਦੇਹ ਨੂੰ ਜਲਾਓ। ਗੁਰੂ ਸਾਹਿਬ ਬੋਲੇ, ਭੋਲਿਆ, ਜਿਸ ਥਾਂ ਅਜਿਹੇ ਮਹਾਂਪੁਰਖ ਚਲਾਣੇ ਕਰਦੇ ਹਨ ਉਹ ਥਾਂ ਵੀ ਕਦੀ ਉਜਾੜਾ ਰਹੀਆਂ ਹਨ, ਭਾਵੇਂ ਹੁਣ ਇਹ ਜੰਗਲ ਹੈ ਪ੍ਰੰਤੂ ਕੁੱਗ ਵਸੇਗਾ। ਇੱਥੇ ਨੌ ਛੱਤਾ ਸੁਨਹਿਰੀ ਮੰਦਰ ਹੋਵੇਗਾ, ਦਰਬਾਰ ਸਾਹਿਬ ਦੇ ਯਾਤਰੀ ਇੱਥੇ ਦਰਸ਼ਨ ਜ਼ਰੂਰ ਕਰਨਗੇ। ਸ਼ਹਿਰ ਰਾਮਦਾਸਪੁਰੇ ਦੀ ਥਾਣੇਦਾਰੀ ਇਸ ਮੰਦਰ ਦੀ ਹੋਵੇਗੀ ਔਰ ਗਰੀਬਾਂ ਦਾ ਆਸਰਾ ਭਰਨਾ ਹੋਵੇਗਾ। ਇਹ ਪੁੱਤਰ ਸੁਪੁੱਤਰ ਹੈ ਜਿਸ ਨੇ ਆਗਿਆ ਪਾਲੀ ਹੈ, ਇਹ ਮੇਰੇ ਸੰਗ, ਮੈਂ ਇਸ ਦੇ ਨਾਲ ਹਾਂ, ਇਹ ਮ੍ਰਿਤਕ ਨਹੀਂ ਹੋਇਆ, ਸਦਾ ਜੀਵਨ ਜਿਉਂਦਾ ਹੈ। ਸਿੱਖਾਂ ਦੇ ਪੁੱਤਰ, ਇਨ੍ਹਾਂ ਦਾ ਸਮਾਚਾਰ ਸੁਣ ਕੇ ਮਾਤਾ ਪਿਤਾ ਦੇ ਆਗਿਆਕਾਰੀ ਹੋਣਗੇ, ਸੋ ਵਾਕ ਸਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।